ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਮਹਾਂਪੁਰਖਾਂ ਨੇ ਵੱਖ ਵੱਖ ਬਹੁਤ ਵਡਮੁੱਲੇ ਵਿਸ਼ੇ ਲੈ ਕੇ 132 ਲੇਖ ਲਿਖੇ ਹਨ। ਅੱਜ ਦਾ ਜੋ ਵਿਸ਼ਾ ਹੈ ਧਰਮ ਪ੍ਰਚਾਰ, ਸੱਤਵਾਂ ਭਾਗ ਪਹਿਲਾਂ ਆਪਾਂ ਨੇ ਸਰਵਣ ਕੀਤਾ, ਹੁਣ ਅੱਠਵੇਂ ਭਾਗ ਦੇ ਨਾਲ ਆਪਾਂ ਸਾਂਝ ਕਰਾਂਗੇ। 9 ਲੇਖਾਂ ਦੀ ਲੜੀ ਲਿਖੀ ਮਹਾਂਪੁਰਖਾਂ ਨੇ ਧਰਮ ਪ੍ਰਚਾਰ ਦੇ ਲੇਖ ਦੇ ਉੱਤੇ, ਅੱਠਵੇਂ ਨਾਲ ਹੁਣ ਆਪਾਂ ਸਾਂਝ ਕਰਾਂਗੇ। ਆਓ ਧਿਆਨ ਸਹਿਤ, ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵੱਧਦਾ ਫੁੱਲਦਾ ਹੈ। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵੱਧਦਾ ਫੁੱਲਦਾ ਹੈ। ਜਦ ਫੁੱਲ ਲੱਗਣ ਲੱਗਦੇ ਹਨ ਤਾਂ ਪਹਿਲਾਂ ਨਿੱਕੀ ਜਿਹੀ ਡੋਡੀ ਲੱਗਦੀ ਹੈ, ਉਹ ਵੱਧਦੀ ਹੋਈ ਜਦ ਪੂਰੇ ਜੋਬਨ 'ਤੇ ਆਉਂਦੀ ਹੈ ਤਾਂ ਉਸ ਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਫੁੱਲ ਪੂਰਨ ਤੌਰ 'ਤੇ ਖਿੜ ਜਾਂਦਾ ਹੈ। ਜਦ ਉਸ ਦੀਆਂ ਪੰਖੜੀਆਂ ਖੁੱਲ੍ਹ ਜਾਂਦੀਆਂ ਹਨ ਅਤੇ ਫੁੱਲ ਪੂਰਨ ਤੌਰ 'ਤੇ ਖਿੜ ਜਾਂਦਾ ਹੈ, ਉਸ ਫੁੱਲ ਵਿੱਚੋਂ ਮਹਿਕ, ਕੋਮਲਤਾ, ਸੁਹੱਪਣ, ਜੋਵਨ, ਨਵੀਨਤਾ, ਖੇੜਾ, ਜੀਵਨ ਰੋਂ, ਰਸ, ਰੰਗ ਦੁਆਰਾ ਪ੍ਰਭੂ ਦੇ ਸਹਿਤ ਸੱਤ ਸੁਹਾਣ ਬਲਿਹਾਰੀ ਕੁਦਰਤ ਵਸਿਆ ਹੁਕਮ ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ। ਫੁੱਲ ਦੀ ਇਸ ਉਦਾਹਰਣ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਪਹਿਲਾ ਹੈ ਜੀ, ਬੂਟੇ ਦੇ ਉੱਗਣ ਤੋਂ ਫੁੱਲ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਅਤੇ ਸਮਾਂ ਨਿਯਤ ਹਨ। ਬੂਟੇ ਦੇ ਉੱਗਣ ਤੋਂ ਫੁੱਲ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਅਤੇ ਸਮਾਂ ਨਿਯਤ ਹਨ। ਦੂਸਰਾ ਹੈ, ਇਸ ਦੇ ਨਾਲ ਲਿਖੇ ਹੁਕਮ ਅਨੁਸਾਰ ਇਸ ਨੂੰ ਮਾਂ ਰੂਪੀ ਧਰਤੀ ਵਿੱਚੋਂ ਲਗਾਤਾਰ ਜੀਵਨ ਰੋਂ ਮਿਲਦੀ ਰਹਿੰਦੀ ਹੈ ਅਤੇ ਇੱਕ ਸਾਰ ਉਸ ਦੇ ਰਗੋ ਰੇਸ਼ੇ ਵਿੱਚ ਓਤ ਪੋਤ ਵਰਦੀ ਰਹਿੰਦੀ ਹੈ। ਪਰ ਜਦ ਅਸੀਂ ਹੋਮੇ ਦੀ ਢੀਠਤਾਈ ਦੁਆਰਾ ਇਸ ਦੀ ਰਵਾਨਗੀ ਵਿੱਚ ਦਖਲ ਦਿੰਦੇ ਹਾਂ, ਫੁੱਲ ਦੀ ਇਸ ਦੀ ਰਵਾਨਗੀ ਵਿੱਚ ਦਖਲ ਦਿੰਦੇ ਹਾਂ ਤਾਂ ਇਸ ਦੀ ਪ੍ਰਫੁੱਲਤਾ ਅਤੇ ਸੰਪੂਰਨਤਾ ਦੇ ਪ੍ਰਗਟਾਵੇ ਵਿੱਚ ਵਿਘਨ ਪਾ ਦਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਹੀ ਤੋੜ ਲਿਆ ਜਾਵੇ ਤਾਂ ਫੁੱਲ ਦੀ ਸਮੁੱਚੀ ਖੁਸ਼ਬੋ ਆਦਿ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਤੀਸਰਾ ਹੈ ਜੀ, ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ ਇਲਾਹੀ ਹੁਕਮ ਵਿੱਚ ਦਖਲ ਦੇਣਾ ਕਹਿਰ ਹੈ, ਪਾਪ ਹੈ, ਜੋ ਕਿ ਅਸੀਂ ਜਾਣ ਬੁੱਝ ਕੇ ਜਾਂ ਅਪੋਲ ਵੀ ਕਰੀ ਜਾਂਦੇ ਹਾਂ। ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ ਇਲਾਹੀ ਹੁਕਮ ਵਿੱਚ ਦਖਲ ਦੇਣਾ ਕਹਿਰ ਹੈ, ਪਾਪ ਹੈ, ਜੋ ਕਿ ਅਸੀਂ ਜਾਣ ਬੁੱਝ ਕੇ ਜਾਂ ਅਪੋਲ ਹੀ ਕਰੀ ਜਾਂਦੇ ਹਾਂ। ਇਹ ਉਦਾਹਰਣ ਇਨਸਾਨਾਂ 'ਤੇ ਵੀ ਇਉਂ ਘਟਦੀ ਹੈ। ਇਨਸਾਨ ਦੇ ਆਤਮਿਕ ਜੀਵਨ ਦੇ ਵਧਣ ਫੁੱਲਣ ਅਤੇ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਇਹ ਸਮਾਂ ਨਿਯਤ ਨਹੀਂ, ਕਿਉਂਕਿ ਇਹ ਸਾਰੀ ਆਤਮਿਕ ਜਿਗਿਆਸਾ ਸਤਿਗੁਰੂ ਦੀ ਬਖਸ਼ਿਸ਼ ਨਦਰ ਕਰਮ ਦੀ ਖੇਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ, ਜੋਰ ਨਾ ਸੁਰਤੀ ਗਿਆਨ ਵਿਚਾਰ। ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਘਾਲਣਾ ਘਾਲ ਕੇ ਉੱਚੇ ਸੁੱਚੇ ਅੰਤਰ ਆਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਅਤੇ ਕਾਲੇ ਪੈ ਜਾਂਦੇ ਹਾਂ ਅਤੇ ਨਿਰਾਸ਼ ਹੋ ਕੇ ਛਿੱਥੇ ਪੈ ਜਾਂਦੇ ਹਾਂ। ਹਾਂਜੀ, ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਘਾਲਣਾ ਘਾਲ ਕੇ ਉੱਚੇ ਸੁੱਚੇ ਅੰਤਰ ਆਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਅਤੇ ਕਾਲੇ ਪੈ ਜਾਂਦੇ ਹਾਂ ਅਤੇ ਨਿਰਾਸ਼ ਹੋ ਕੇ ਛਿੱਥੇ ਪੈ ਜਾਂਦੇ ਹਾਂ। ਆਤਮਿਕ ਪੰਧ ਵਿੱਚ ਬੇਸਬਰੀ, ਕਾਲ ਅਤੇ ਹਉਮੈ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ। ਹਾਂਜੀ, ਆਤਮਿਕ ਪੰਧ ਵਿੱਚ ਬੇਸਬਰੀ, ਕਾਲ ਅਤੇ ਹਉਮੈ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ। ਇਲਾਹੀ ਮਾਰਗ ਵਿੱਚ ਤਾਂ ਅਤਿਅੰਤ ਸਬਰ ਸਬੂਰੀ ਦੀ ਲੋੜ ਹੈ। ਜੱਤ ਪਹਾਰਾ, ਧੀਰਜ ਸੁਨਿਆਰ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਨ। ਸਿਦਕ ਸਬੂਰੀ ਸਾਦਕਾ, ਸਬਰ ਤੋਸਾ ਮਲਾਇਕਾ, ਦੀਦਾਰ ਪੂਰੇ ਪਾਏ ਸਾਂ ਥਾਓ ਨਾਹੀਂ ਖਾਏਗਾ। ਗੁਰਬਾਣੀ ਵਿੱਚ ਆਤਮਿਕ ਜਗਿਆਸਿਆਂ ਨੂੰ ਹੇਠ ਲਿਖੀ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ। ਕੀ ਹੈ ਅਰਦਾਸ ਹੈ ਜੀ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੈ ਨਿਰਮਲ ਕਰਨੀ, ਸਾਧ ਸੰਗਤ ਕਹਿ ਅੰਚਰ ਲਾਵੋ, ਬਿਖਮ ਨਦੀ ਜੈ ਤਰਨੀ। ਨਾਨਕ ਗਰੀਬ ਟੈ ਪਿਆ ਦੁਆਰੈ, ਹਰ ਮੇਲ ਲਿਓ ਵਡਿਆਈ। ਹਾਰ ਪਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਹਾ 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 ਪ੍ਰਭ ਰੱਖ ਲਿਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੇਂ ਬਖਸ਼। ਪਾਣੀ ਦੇ ਨਲਕੇ ਵਿੱਚ ਜਦ ਕੋਈ ਵਿਘਨ ਜਾਂ ਰੁਕਾਵਟ ਪੈ ਜਾਵੇ ਤਾਂ ਉਸ ਵਿੱਚੋਂ ਪਾਣੀ ਦਾ ਵੇਗ ਘੱਟ ਜਾਂ ਰੁਕ ਜਾਂਦਾ ਹੈ ਅਤੇ ਅਸੀਂ ਪਾਣੀ ਦੇ ਸੁੱਖਾਂ ਤੋਂ ਵਾਂਝੇ ਰਹਿੰਦੇ। ਇਸੇ ਤਰ੍ਹਾਂ ਹਜ਼ੂਰੀ ਸਿਮਰਨ ਵਿੱਚ, ਹਾਂਜੀ ਹਜ਼ੂਰੀ ਸਿਮਰਨ ਵਿੱਚ ਵਿਘਨ ਪੈਣ ਕਰਕੇ ਅੰਤਰ ਆਤਮੇ ਇਲਾਹੀ ਮੰਡਲ ਦੇ ਖੂਟੇ ਵਿੱਚੋਂ ਮਨ ਜਾਂ ਹਿਰਦੇ ਵੱਲ ਇਲਾਹੀ ਜੀਵਨ ਰੌ ਸ਼ਬਦ ਨਾਮ ਦੇ ਵੇਗ ਵਿੱਚ ਰੁਕਾਵਟ ਪੈ ਜਾਂਦੀ ਹੈ, ਡਿਵਾਈਨ ਫਲੋ ਆਫ ਗਰੇਸ ਵਿੱਚ ਰੁਕਾਵਟ ਪੈ ਜਾਂਦੀ ਹੈ, ਫਿਰ ਅਸੀਂ ਆਤਮਿਕ ਮੰਡਲ ਦੀਆਂ ਸਾਰੀਆਂ ਬਖਸ਼ਾਂ ਅਤੇ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਪਰਮ ਪਲਾਵੇ ਵਿੱਚ ਦੁਖੀ ਹੁੰਦੇ ਹਾਂ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਸਾਡੇ ਖਿਆਲਾਂ, ਨਿਸ਼ਚਿਆਂ ਅਤੇ ਸ਼ਰਧਾ ਭਾਵਨੀ 'ਤੇ ਨਿਰਭਰ ਹੈ। ਹਾਂਜੀ, ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਸਾਡੇ ਖਿਆਲਾਂ, ਨਿਸ਼ਚਿਆਂ ਅਤੇ ਸ਼ਰਧਾ ਭਾਵਨੀ 'ਤੇ ਨਿਰਭਰ ਹੈ, ਪਰ ਅਸੀਂ ਆਪਣੀ ਹਉਮੈ ਦੇ ਪਰਮ ਭਲਾਵੇ ਵਿੱਚ ਆਪਣੇ ਆਤਮਿਕ ਵਿਰਸੇ ਸ਼ਬਦ ਨਾਮ ਗੁਰਪ੍ਰਸਾਦ ਤੋਂ ਅਣਜਾਣ, ਅਗਿਆਨ, ਬੇਖਬਰ, ਬੇਪਰਵਾਹ, ਅਵੇਸਲੇ, ਬੇਸੁਰੇ, ਭਟਕੇ, ਨਿਸ਼ਚੇਹੀਣ ਅਤੇ ਸ਼ਰਧਾਹੀਣ ਹੋ ਗਏ ਹਨ ਅਤੇ ਰੱਬੀ ਹੋਂਦ ਜਾਂ ਹਜ਼ੂਰੀ ਦੇ ਇਲਾਹੀ ਨਿੱਗ ਅਤੇ ਉਸਦੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਨ ਅਤੇ ਮਾਇਕੀ ਮੰਡਲ ਦੇ ਹਨੇਰ ਵਿੱਚ ਪੰਜਾਂ ਦੇ ਵਸ ਪੈ ਜਾਂਦੇ ਹਨ। ਇਹ ਵਿਘਨ ਜਾਂ ਰੁਕਾਵਟ ਕੋਈ ਬਾਹਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਇਹ ਵਿਘਨ ਜਾਂ ਰੁਕਾਵਟ ਕੋਈ ਬਾਹਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਬਲਕਿ ਸਾਡੇ ਹਿਰਦੇ ਵਿੱਚ ਆਤਮਿਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਣਹੋਂਦ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਰੁਕਾਵਟ ਸਾਡੀ ਕੂੜੀ ਹਉਮੈ ਦੇ ਪਰਮ ਭਲਾਵੇ ਦਾ ਹਨੇਰ ਹੀ ਹੈ। ਹਾਂਜੀ, ਇਹ ਰੁਕਾਵਟ ਜਿਹੜੀ ਇਹ ਸਾਡੀ ਕੂੜੀ ਹਉਮੈ ਦੇ ਪਰਮ ਭਲਾਵੇ ਦਾ ਹਨੇਰ ਹੀ ਹੈ। ਇਹ ਭਰਮ ਦਾ ਹਨੇਰ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਣਹੋਂਦ ਦਾ ਹੀ ਨਾਂ ਹੈ। ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਹੋਂਦ ਨਹੀਂ ਹੋ ਸਕਦੀ। ਜਿਉਂ ਜਿਉਂ ਮਾਇਆ ਦੇ ਭਰਮ ਭਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ ਅਤੇ ਉਸਦੇ ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਂਦਾ ਹੈ, ਨਿਸ਼ਚਾ ਡੋਲਦਾ ਹੈ, ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ, ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੌਣ ਦਾ ਵੇਗ ਜਾਂ ਪ੍ਰਵਾਹ ਘਟਦਾ ਜਾਂਦਾ ਹੈ। ਕਿਉਂ ਵੇਗ ਘਟਦਾ ਹੈ ਜੀ? ਜੇ ਸ਼ੱਕ ਪੈਂਦਾ ਹੈ ਕੋਈ, ਨਿਸ਼ਚਾ ਸਾਡਾ ਡੋਲਦਾ ਹੈ, ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ, ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੌਣ ਦਾ ਵੇਗ ਜਾਂ ਪ੍ਰਵਾਹ ਘਟਦਾ ਜਾਂਦਾ ਹੈ ਅਤੇ ਅਸੀਂ ਇਲਾਹੀ ਗੁਣਾਂ ਅਤੇ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਰੱਬੀ ਹੋਣ ਤੋਂ ਅਸੀਂ ਬੇਸੁਰੇ, ਬੇਮੁੱਖ, ਬੇਪਰਵਾਹ, ਢੀਠ, ਮਟਰੋੜ, ਨਾਸਤਕ, ਅਗਿਆਨੀ ਅਤੇ ਮਨਮੁੱਖ ਹੋ ਕੇ ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ, ਮੋਹ ਵਾਲਾ ਦੁਖੀ ਮਾਇਕੀ ਜੀਵਨ ਬਤੀਤ ਕਰਦੇ ਹਾਂ। ਜੇ ਮਾੜੀ ਮੋਟੀ ਓਪਰੀ ਜਿਹੀ ਸ਼ਰਧਾ ਹੁੰਦੀ ਵੀ ਹੈ, ਉਹ ਵੀ ਪੰਜਾਂ ਦੇ ਭਾਂਤ ਭਾਂਤ ਦੇ ਚਲਿੱਤਰਾਂ, ਮਨਮੋਹਣੇ ਚਮਤਕਾਰਾਂ ਜਾਂ ਧਾਨਕ ਰੂਪ ਦੀਆਂ ਭਿਅੰਕਰ ਧਮਕੀਆਂ, ਚਿੰਤਾ, ਫਿਕਰਾਂ, ਈਰਖਾ, ਦਵੈਦ, ਕ੍ਰੋਧ, ਵੈਰ ਵਿਰੋਧ, ਨਫ਼ਰਤ, ਝਗੜਿਆਂ ਆਦਿ ਨਾਲ ਫੌਰਨ ਸ਼ਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਜੇ ਕੋਈ ਥੋੜ੍ਹੀ ਬਹੁਤੀ ਸ਼ਰਧਾ ਭਾਵਨੀ ਰਹਿੰਦੀ ਵੀ ਹੈ, ਉਦਾਹਰਣ ਦੇ ਤੌਰ 'ਤੇ ਜਦ ਕੋਈ ਔਕੜ ਆ ਪੈਂਦੀ ਹੈ ਤਾਂ ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸੁੱਖ ਕੇ ਅਰਦਾਸਾਂ ਕਰਾਉਂਦੇ ਹਾਂ, ਦੂਜੇ ਪਾਸੇ ਦੁਨਿਆਵੀ ਅਫਸਰਾਂ ਦੀਆਂ ਸਿਫਾਰਿਸ਼ਾਂ ਪਾਉਂਦੇ ਹਾਂ, ਤੀਜੇ ਪਾਸੇ ਰਿਸ਼ਵਤ ਦਾ ਹਥਿਆਰ ਵੀ ਵਰਤ ਲੈਂਦੇ ਹਾਂ। ਇੱਥੇ ਹੀ ਵਸ ਨਹੀਂ, ਧਾਰਮਿਕ ਦੈਵੀ ਨਿਸ਼ਚਿਆਂ ਨੂੰ ਛਿੱਕੇ ਟੰਗ ਕੇ ਆਪਣੀਆਂ ਸਿਆਣਪਾਂ ਅਤੇ ਚਤਰਾਈਆਂ ਨਾਲ ਜਾਇਜ਼ ਨਜਾਇਜ਼ ਉਕਤੀਆਂ ਯੁਕਤੀਆਂ ਅਤੇ ਸਕੀਮਾਂ ਘੋਟਦੇ ਰਹਿੰਦੇ ਹਾਂ। ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਂ ਹੀ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣ ਅਤੇ ਕੂੜ ਕਮਾਉਣਾ ਸਾਡਾ ਸੁਭਾਅ ਹੀ ਬਣ ਗਿਆ। ਹਾਂਜੀ, ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਂ ਹੀ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣਾ ਅਤੇ ਕੂੜ ਕਮਾਉਣਾ ਸਾਡਾ ਸੁਭਾਅ ਹੀ ਬਣ ਗਿਆ। ਇਹ ਮਾਨਸਿਕ ਗਲਾਨੀ ਸਾਡੇ ਅੰਤਿਸ਼ਕਰਨ ਵਿੱਚ ਇਤਨੀ ਧਸ ਵਸ ਰਸ ਗਈ ਹੈ ਕਿ ਜੀਵਨ ਦਾ ਅੰਗ ਹੀ ਬਣ ਗਈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਕੂੜ ਨੂੰ ਹੀ ਜਾਇਜ਼ ਜਾਂ ਸੱਚ ਬਣਾਈ ਬੈਠੇ ਹਾਂ। ਇਸ ਕੂੜੇ ਖੇਲ ਅਖਾੜੇ ਵਿੱਚ ਇੱਕ ਦੂਸਰੇ ਤੋਂ ਵਧਣ ਲਈ ਹੀ ਸਾਰਾ ਜ਼ੋਰ ਲਾਈ ਜਾਂਦੇ ਹਾਂ ਅਤੇ ਇਸ ਕੂੜੀ ਕਾਮਯਾਬੀ ਨਾਲ ਭਲੇ ਪਲੇਰੇ ਬਣ ਕੇ ਅਫਰੇ ਫਿਰਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿੱਚਿਆ ਗਿਆ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਪੜ੍ਹੈ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੈ ਪਰਮ ਪਲਾਨਾ। ਲੈ ਕੇ ਵੱਡੀ ਦੇਨ ਅਗਾਹੀ, ਦੁਰਮਤ ਕਾ ਗੱਲ ਫਾਹਾ ਹੈ। ਲੈ ਕੇ ਵੱਡੀ ਦੇਨ ਅਗਾਹੀ, ਦੁਰਮਤ ਕਾ ਗੱਲ ਫਾਹਾ ਹੈ। ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਈ। ਇਸ ਕੂੜੇ ਡਰਾਮੇ ਅੰਦਰ ਜ਼ਬਰਦਸਤ ਨੀਵੇਂ ਮੁਕਾਬਲੇ ਵਿੱਚ ਸਿਰ ਤੋੜ ਦੌੜ ਲਗਾਈ ਹੋਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹਉਮੈ ਦੇ ਦੀਰਘ ਰੋਗ ਨਾਲ ਮਾਨਸਿਕ ਗਲਾਨੀ ਵਿੱਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ ਨੇਕੀ ਬਦੀ ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਵੀ ਢੀਠ ਹੋ ਗਈ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹਉਮੈ ਦੇ ਦੀਰਘ ਰੋਗ ਨਾਲ ਮਾਨਸਿਕ ਗਲਾਨੀ ਵਿੱਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ ਨੇਕੀ ਬਦੀ ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਵੀ ਢੀਠ ਹੋ ਗਈ। ਸਾਡੀ ਮਾਨਸਿਕ ਗਲਾਨੀ ਦਾ ਕਾਰਨ ਇਹ ਹੈ ਕਿ ਹਉਮੈ ਵਿੱਚੋਂ ਉਪਜੀ ਮੈਂ ਮੇਰੀ ਦੀ ਬੁਨਿਆਦ ਤ੍ਰੈਗੁਣੀ ਮਾਇਕੀ ਭਰਮ ਭੁਲਾਵੇ 'ਤੇ ਨਿਰਭਰ ਹੈ, ਜੋ ਕਿ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ। ਇਹ ਦਿਮਾਗੀ ਨਿਸ਼ਚੇ ਵੀ ਸਾਡੀ ਚੰਗੀ ਮਾੜੀ ਸੰਗਤ ਅਤੇ ਵਾਤਾਵਰਨ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਲਈ ਸਾਡੇ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਦੀ ਕੋਈ ਪੱਕੀ ਅਟਲ ਸੱਚੀ ਸੁੱਚੀ ਬੁਨਿਆਦ ਨਹੀਂ ਹੈ। ਅਕਾਲ ਪੁਰਖ ਅਤੇ ਉਸਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਹਾਂਜੀ, ਸੱਚੀ ਸੁੱਚੀ ਅਟਲ ਬੁਨਿਆਦ ਕੀ ਹੈ? ਅਕਾਲ ਪੁਰਖ ਅਤੇ ਉਸ ਦੇ ਗੁਰਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਅਤੇ ਜੜਹੀਣ ਹਨ, ਜੋ ਕਿ ਬਦਲਦੇ ਰਹਿੰਦੇ ਹਨ। ਜਾਂ ਕਹਿ ਰਹੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਤਰ੍ਹਾਂ ਕੋਈ ਸ਼ਹਿਜ਼ਾਦਾ ਗੁਆਚ ਜਾਂ ਭੁੱਲ ਜਾਵੇ ਤਾਂ ਆਪਣੀ ਸ਼ਾਹੀ ਵਿਰਾਸਤ ਤੋਂ ਅਣਜਾਣ ਅਤੇ ਬੇਖਬਰ ਹੋ ਕੇ ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ। ਉਸੇ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਅਤੇ ਭੁੱਲ ਵਿੱਚ ਹਾਂ ਅਤੇ ਅਗਨ ਸੋਕ ਸਾਗਰ ਵਿੱਚ ਗੋਤੇ ਖਾ ਖਾ ਕੇ ਦੁਖੀ ਹੋ ਰਹੇ ਹਾਂ। ਮਾਧਵੇ, ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਇਸ ਭੁੱਲ ਨੂੰ ਮੁੜ ਯਾਦ ਵਿੱਚ ਬਦਲਣ ਲਈ ਅਤੇ ਆਤਮਕ ਅਨੁਭਵੀ ਗਿਆਨ ਨਾਲ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ, ਜਾਣਨ, ਪਹਿਚਾਨਣ ਲਈ ਗੁਰਬਾਣੀ ਵਿੱਚ ਬੜੇ ਸੌਖੇ ਨੁਸਖੇ ਦੱਸੇ ਗਏ ਹਨ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੈ ਅਵਗਤ ਭਗਤ ਤੈ ਆਪ, ਜੈ ਪਸਰੇ ਪਸਾਰ ਸੰਤ ਪ੍ਰਤਾਪ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਜਦ ਕਦੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾ ਤਰਾ ਕਰਦਾ ਹੋਇਆ ਗੁਰੂ ਸ਼ਰਣੀ ਟੈ ਪੈਂਦਾ ਹੈ ਤਾਂ ਸਤਿਗੁਰੂ ਫੌਰਨ ਬੋੜਦਾ ਹੈ। ਹਾਂਜੀ, ਜਦ ਕਦੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾ ਤਰਾ ਕਰਦਾ ਹੋਇਆ ਗੁਰੂ ਸ਼ਰਣੀ ਟੈ ਪੈਂਦਾ ਹੈ ਤਾਂ ਸਤਿਗੁਰੂ ਫੌਰਨ ਬੋੜਦਾ ਹੈ ਅਤੇ ਆਪਣੇ ਸਦਬਖਸ਼ਣ ਸਦਾ ਮਿਹਰਬਾਨ ਦਾ ਬਿਰਧ ਪਾਲਦਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਬਿਦਲਿਆ ਨਾ ਜਾਏ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੇ ਪ੍ਰਕਾਰ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਅਸਲ ਵਿੱਚ ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ ਦੁਨੀਆਂ ਦੀ ਰਚਨਾ ਨੂੰ ਅਸਲ ਵਿੱਚ ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ ਦੁਨੀਆਂ ਦੀ ਰਚਨਾ ਨੂੰ, ਕੁਦਰਤ ਨੂੰ, ਰੱਬ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਗੁਰਪ੍ਰਸਾਦ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸ਼ਚਰਜ ਕੌਤਕਾਂ ਨੂੰ, ਰੱਬ ਦੇ ਜਲਵੇ ਨੂੰ, ਰੱਬ ਦੇ ਸ਼ਬਦ ਨੂੰ, ਰੱਬ ਦੇ ਨਾਮ ਨੂੰ, ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰੱਥ ਤੇ ਕੋਰਾ ਰਹਿੰਦਾ ਹੈ। ਹਉਮੈ ਦੇ ਭਰਮ ਭਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਸਕਦਾ ਹੈ। ਹਾਂਜੀ, ਹਉਮੈ ਦੇ ਭਰਮ ਭਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਅਤੇ ਲਾਭਹੀਣ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ। ਅੰਧਾ ਆਗੂ ਜੇਥੀਐ ਕਿਉਂ ਪਾਧਰ ਜਾਣੇ, ਆ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੇ। ਨਾਨਕ ਅੰਧਾ ਹੋਏ ਕੈ ਦੱਸੈ ਰਾਹੇ ਸਭ ਸਮਹਾਏ ਸੱਤ ਹੈ। ਇਹ ਇਲਾਹੀ ਬਖਸ਼ਿਸ਼ ਅਤੇ ਜਲਵਾ ਹਰ ਇੱਕ ਜੀਵ ਦੇ ਅੰਤਰ ਆਤਮੇ ਗੁਪਤ ਤੌਰ 'ਤੇ ਰੱਬ ਰਿਹਾ ਭਰਪੂਰ ਹੈ। ਪਰ ਅਸੀਂ ਆਪਣੇ ਮਨ ਦੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਹਉਮੈ ਮੈਂ ਮੇਰੀ ਦੀ ਸ਼ਰਧਾਹੀਣ ਅਗਿਆਨਤਾ ਸਿਆਣਪਾਂ ਅਤੇ ਚਤਰਾਈਆਂ ਦੇ ਰੋੜਿਆਂ ਨਾਲ ਅੜਿੱਕਾ ਪਾ ਦਿੰਦੇ ਹਾਂ, ਜਿਸ ਦੇ ਕਾਰਨ ਅਸੀਂ ਸਾਰੀਆਂ ਇਲਾਹੀ ਬਖਸ਼ਾਂ, ਪ੍ਰੀਤ, ਪ੍ਰੇਮ, ਰਸ ਚਾਉ ਦੀਆਂ ਦਾਤਾਂ ਅਤੇ ਬਰਕਤਾਂ ਤੋਂ ਵਾਂਝੇ ਜਾ ਰਹੇ ਹਾਂ। ਇਹ ਤਨ ਸਰਵ ਰਿਹਾ ਭਰਪੂਰ, ਮਨਮੁਖ ਫਿਰੇ ਸੇ ਜਾਣੇ ਦੂਰ। ਕਰ ਹੁੰਦੇ ਤਨ ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਹੋਏ। ਕਰ ਹੁੰਦੇ ਧਨ ਜਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਹੋਏ। ਫੁੱਲ ਆਪਣੇ ਸੋਮੇ ਧਰਤੀ ਤੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਰੋਂ ਅਤੇ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ ਬਲਦਾ ਪ੍ਰਫੁੱਲਤ ਹੁੰਦਾ ਹੋਇਆ ਜੋਵਨ ਪਿਆਰ ਖਿੱਚ ਦੁਆਰਾ ਆਪਣਾ ਆਪਾ ਬਣਦਾ, ਖਲੇਰਦਾ, ਦਾਨ ਕਰਦਾ, ਸੇਵਾ ਕਰਦਾ ਹੋਇਆ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਅਤੇ ਬਖਸ਼ਾਂ ਦਾ ਵਿਕਾਸ, ਪ੍ਰਕਾਸ਼, ਪ੍ਰਗਟਾਵਾ, ਇਸ਼ਤਿਹਾਰ, ਪ੍ਰਚਾਰ ਕਰਦਾ ਹੋਇਆ ਸਹਿਜੇ ਹੀ, ਅਣਜਾਣੇ ਹੀ, ਅਸ਼ੋਭ ਹੀ, ਅਣਡਿੱਠੇ ਹੀ, ਆਮਹਾਰੇ ਹੀ, ਹੋਂ ਰਹਿਤ ਆਤਮ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਫੁੱਲ। ਪਰ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਇੰਨੇ ਗਲਤਾਨ 'ਤੇ ਗੁਆਚੇ ਹੋਏ ਹਾਂ ਕਿ ਕੁਦਰਤ ਦੇ ਖੇਲ ਅਖਾੜੇ ਦੇ ਅਚਰਜ ਵਿਸਮਾਦੀ ਕੌਤਕ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰੱਥ ਅਤੇ ਇਹਨਾਂ ਦੇ ਦਰਸ਼ਨਾਂ ਨਾਲ ਬਲਿਹਾਰੀ ਕੁਦਰਤ ਵੱਸਿਆ। ਸਤ ਸੁਹਾਨ ਸਦਾ ਮਨ ਚਾਓ, ਸਭ ਦੁਨੀਆਂ ਸੁਭਾਨ ਸੱਚ ਸਮਾਈਐ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਬਿਸਮ ਪਏ ਬਿਸਮਾਤ ਦੇਖ ਕੁਦਰਤ ਤੇਰੀਆਂ, ਸੱਚੀ ਤੇਰੀ ਸਿਵ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਵਾਲੇ ਬਿਸਮਾਦੀ ਔਲਾਦ ਦੇ ਰਸ ਰੰਗ ਚਾਉ ਮੰਨਣ ਤੋਂ ਬਾਂਝੇ ਤੇ ਦੂਰ ਜਾ ਰਹੇ। ਐਨ ਇਸੇ ਤਰ੍ਹਾਂ ਆਤਮਿਕ ਜੀਵਨ ਵਾਲੇ ਅੰਤਰ ਆਤਮੇ ਜੁੜੇ ਹੋਏ ਇਨਸਾਨੀ ਸਰੂਪ ਵਿੱਚ ਇਲਾਹੀ ਫੁੱਲ ਗੁਰਮੁਖ ਪਿਆਰੇ ਤਤ ਜੋਗ ਕੇ ਬੇਤੇ ਹਰਜਨ ਭਗਤ ਸਾਧੂ ਸੰਤ ਪਰਵਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਖਾਲਸੇ ਸੰਸਾਰ ਉੱਤੇ ਅਲਿਪਤ ਆਤਮਿਕ ਜੀਵਨ ਬਤੀਤ ਕਰਦੇ ਹਨ। ਪਰਪਕਾਰ ਮਹਾਂ ਦੀ ਪ੍ਰੇਰਨਾ ਅਤੇ ਹੁਕਮ ਅੰਦਰ ਇਲਾਹੀ ਗੁਣਾਂ ਦਾ ਪ੍ਰਕਾਸ਼ ਅਤੇ ਪ੍ਰਚਾਰ ਸਹਿਜੇ ਹੀ ਆਮ ਮੁਹਾਰੇ ਅਣਜਾਣੇ ਹੀ ਅਪੋਲ ਹੀ ਅਸ਼ੋਭ ਹੀ ਅਣਡਿੱਠੇ ਹੀ ਚੁੱਪ ਚੁਪੀਤੇ ਹੋਂ ਰਹਿਤ ਕਰ ਰਹੇ ਹਨ। ਗੁਰਮੁਖ ਪਿਆਰੇ ਇਹਨਾਂ ਨੂੰ ਹੋਂ ਤਾਰੀ ਲੋਕਾਂ ਵਾਂਗ ਪਰਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ। ਇਹਨਾਂ ਗੁਰਮੁਖ ਪਿਆਰਿਆਂ ਨੂੰ ਹੋਂ ਤਾਰੀ ਲੋਕਾਂ ਵਾਂਗ ਪਰਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ। ਇਹ ਪੂਰਨ ਆਤਮਿਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ। ਇਹੋ ਜਿਹੇ ਉੱਚੇ ਸੁੱਚੇ ਜੀਵਨ ਵਾਲੇ ਤਤ ਜੋਗ ਕੇ ਬੇਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਪ੍ਰਤੀ ਹੀ ਗੁਰਬਾਣੀ ਵਿੱਚ ਇਉਂ ਸ਼ਲਾਘਾ ਕੀਤੀ ਗਈ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਨ ਡਿਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜੀਓ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸਾਡੀ ਵਿਦਿਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਤਮਿਕ ਪੜ੍ਹਾਈ ਕਰਾ ਸਕਦੇ ਹਨ। ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗ੍ਰੈਜੂਏਟ ਟੀਚਰ ਪੜ੍ਹਾ ਸਕਦੇ ਹਨ, ਪਰ ਕਾਲਜ ਦੀਆਂ ਉੱਚੀਆਂ ਕਲਾਸਾਂ ਨੂੰ ਸਿਰਫ PhD ਦੀ ਡਿਗਰੀ ਵਾਲੇ ਪ੍ਰੋਫੈਸਰ ਹੀ ਪੜ੍ਹਾ ਸਕਦੇ ਹਨ। PhD ਦੀ ਡਿਗਰੀ ਹਾਸਲ ਕਰਨ ਲਈ ਕਿਸੇ ਖਾਸ ਮਜ਼ਬੂਤ ਸਬਜੈਕਟ ਦੀ ਅੰਤਰੀਵ ਡੂੰਘੀ ਖੋਜ ਉਹਦੀ ਰਿਸਰਚ ਕਰਨੀ ਪੈਂਦੀ ਹੈ। ਗ੍ਰੈਜੂਏਟ ਟੀਚਰ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਾ ਵਾਜਬ ਲਾਭਹੀਣ ਅਤੇ ਹਾਸੋਹੀਣੀ ਗੱਲ ਹੈ। PhD ਦੀ ਡਿਗਰੀ ਵਾਲੇ ਪ੍ਰੋਫੈਸਰਾਂ ਲਈ ਸਕੂਲਾਂ ਵਿੱਚ ਪੜ੍ਹਾਉਣਾ ਵਕਤ ਅਤੇ ਸ਼ਕਤੀ ਜਾਇਆ ਕਰਨੀ। ਉੱਪਰਲੇ ਅਧਾਰਨਾ ਤੋਂ ਹੇਠ ਲਿਖੇ ਨੁਕਤੇ ਉੱਭਰ ਕੇ ਸਪਸ਼ਟ ਹੁੰਦੇ ਹਨ। ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ। ਹਾਂਜੀ, ਪਹਿਲਾ ਪੁਆਇੰਟ ਹੈ ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ। ਉੱਚੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੋਜ ਕਰਨੀ ਪੈਂਦੀ ਹੈ, ਰਿਸਰਚ ਕਰਨੀ ਪੈਂਦੀ ਹੈ। ਬਗੈਰ ਯੋਗਤਾ ਪੜ੍ਹਾਉਣਾ ਜਾਂ ਪ੍ਰਚਾਰ ਕਰਨਾ ਨਾਵਾਜਬ ਲਾਭਹੀਣ ਕਰਤੱਵ ਹੈ। ਫੁੱਲ ਖੁਦ ਖੁਸ਼ਬੂ ਨਾਲ ਭਰਪੂਰ ਹੋ ਕੇ ਹੀ ਖੁਸ਼ਬੋ ਬਣ ਸਕਦਾ ਹੈ। ਪੰਜਵਾਂ ਹੈ ਜੀ, ਬਾਹਰਮੁਖੀ ਦਿਮਾਗੀ ਗਿਆਨ ਹੋਰ ਹੈ ਅਤੇ ਅੰਤਰਮੁਖੀ ਅਨੁਭਵੀ ਗਿਆਨ ਬਿਲਕੁਲ ਹੋਰ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨਾ ਮਰੇਈ, ਨਾਮ ਨਾ ਸੁਣਈ ਢੋਰਾ। ਛੇਵਾਂ ਹੈ ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਆਪ ਜਪੇ ਨੂੰ ਸਮਝਿਆ ਹੀ ਨਹੀਂ। ਹਾਂਜੀ, ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਜੋ ਹੈ ਆਪ ਜਪੈ ਨੂੰ ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਕਮਾਇਆ ਹੀ ਨਹੀਂ। ਇਸ ਲਈ ਦੂਜੀ ਸਿੱਖਿਆ ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਜਿੰਨਾ ਚਿਰ ਆਪ ਜਪੈ ਨੂੰ ਨਹੀਂ ਕਮਾਇਆ ਜਾਂਦਾ, ਉਨ੍ਹਾਂ ਚਿਰ ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਪ੍ਰਥਮੇ ਮਨ ਪ੍ਰਬੁੱਧੇ ਆਪਣਾ ਪਾਛੇ ਅਵਰ ਜਾਵੇ, ਰਾਮ ਨਾਮ ਜਪ ਹਿਰਦੈ ਜਾਪੈ ਮੁਖ ਤੇ ਸਗਲ ਸੁਣਾਵੇ। ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ ਓਪਰਾ ਜਿਹਾ ਦਿਮਾਗੀ ਗਿਆਨ ਸਿੱਖ ਕੇ ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ ਮਾਇਕੀ ਮੰਡਲ ਦੇ ਜਗਿਆਸੂਆਂ ਦੀ ਬੁੱਧੀ ਤਾਂ ਸੀਮਤ ਹੁੰਦਾ ਹੈ। ਤ੍ਰੈਗੁਣੀ ਮਾਇਆ ਦੇ ਭਰਮ ਭਲਾਵੇ ਦੇ ਹਨੇਰ ਵਿੱਚੋਂ ਕੱਢਣ ਤੋਂ ਅਸਮਰੱਥ ਹੈ। ਇਹ ਦਿਮਾਗੀ ਗਿਆਨ ਸਾਨੂੰ ਆਤਮਿਕ ਮੰਡਲ ਦੀ ਪ੍ਰਕਾਸ਼ ਰੂਪੀ ਝਲਕ ਨਹੀਂ ਦਿਖਾ ਸਕਦਾ। ਇਸ ਲਈ ਨਰੋਲ ਮਾਨਸਿਕ ਦਿਮਾਗੀ ਗਿਆਨ ਆਤਮਿਕ ਮੰਡਲ ਦੇ ਉੱਤਮ ਜਗਿਆਸੂਆਂ ਲਈ ਕਾਫ਼ੀ ਨਹੀਂ ਹੈ। ਗੁਰਬਾਣੀ ਵਿੱਚ ਆਤਮਿਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ ਆਤਮ ਪ੍ਰਕਾਸ਼ ਨਾਮ ਰੰਗ ਭਰਪੂਰ ਹੈ। ਹਾਂਜੀ, ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਅਲਾਹੀ ਤੱਤ ਗਿਆਨ ਆਤਮ ਪ੍ਰਕਾਸ਼ ਨਾਮ ਰੰਗ ਭਰਪੂਰ ਹੈ। ਇਸ ਨੂੰ ਸਿਰਫ ਅੰਤਰ ਆਤਮੇ ਆਤਮਕ ਮੰਡਲ ਦੀ ਅਨੁਭਵੀ ਖੋਜ ਨਾਲ ਹੀ ਬੁੱਝਿਆ ਸੀਜਿਆ ਪਹਿਚਾਣਿਆ ਚੀਨਿਆ ਜਾ ਸਕਦਾ ਹੈ। ਇਹ ਆਤਮਕ ਤੱਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਹਾਂਜੀ, ਇਹ ਆਤਮਕ ਤੱਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਲਈ ਇਲਾਹੀ ਮੰਡਲ ਦੀ ਅਨੁਭਵੀ ਸੋਝੀ ਬਾਹਰ ਮੁਖੀ ਦਿਮਾਗੀ ਗਿਆਨ ਨਾਲ ਹੋ ਹੀ ਨਹੀਂ ਸਕਦੀ। ਗੁਰਬਾਣੀ ਵਿੱਚ ਇਹਨਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਗਿਆ ਹੈ, ਅਬਰ ਉਪਦੇਸ਼ੈ ਆਪ ਨਾ ਕਰੈ ਆਬਤ ਜਾਬਤ ਜਨਮੈ ਮਰੈ, ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ, ਪੜ ਪੰਡਿਤ ਅਬਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ, ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀ ਨਹੀਂ ਮਨ ਮੂਰਖ ਗਵਾਰ। ਜਿਸ ਤਰ੍ਹਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੋ ਆਦਿ ਫੁੱਲ ਦੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, ਖੋਜ ਕਰਕੇ PhD ਦੀ ਡਿਗਰੀ ਪ੍ਰਾਪਤ ਕੀਤੇ ਬਗੈਰ ਪ੍ਰੋਫੈਸਰ ਆਪਣੇ ਮਜ਼ਬੂਨ ਦੀ ਸਹੀ ਤੌਰ 'ਤੇ ਪੜ੍ਹਾਈ ਨਹੀਂ ਕਰਾ ਸਕਦਾ, ਕੱਚੀ ਸਰੋਂ ਨੂੰ ਪੀੜ ਕੇ ਨਾ ਖਲ ਬਣਦੀ ਹੈ ਨਾ ਤੇਲ, ਬਿਉਂਤ ਅਨੁਸਾਰ ਦੁੱਧ ਨਾ ਜਮਾਇਆ ਜਾਵੇ ਤਾਂ ਉਸ ਵਿੱਚੋਂ ਨਾ ਮੱਖਣ ਨਿਕਲਦਾ ਹੈ ਅਤੇ ਨਾ ਲੱਸੀ ਬਣਦੀ। ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ ਆਤਮੇ ਬੁੱਝੇ ਸੀਜੇ 'ਤੇ ਅਨੁਭਵ ਕੀਤੇ ਬਗੈਰ ਗੁਰਬਾਣੀ ਦੇ ਅੰਤਰੀਵ ਭਾਵਾਂ ਦੇ ਗੁੱਝੇ ਭੇਦਾਂ ਦਾ ਦਿਮਾਗੀ ਪ੍ਰਚਾਰ ਕਰਨ ਦਾ ਕੋਈ ਖਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ। ਇਸੇ ਕਾਰਨ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਡੂੰਘੇ ਅਰਥ, ਅੰਤਰੀ ਭਾਵਨਾ, ਅਨੁਭਵੀ ਗਿਆਨ, ਗੁੱਝੇ ਭੇਦ, ਆਤਮ ਪ੍ਰਕਾਸ਼, ਆਤਮ ਰੁਣ ਚੁਣ, ਮਹਾਂਰਸ, ਚਾਓ, ਸੁੱਖ, ਨਾਮ ਖੇੜਾ ਤੋਂ ਵਾਂਝੇ ਜਾ ਰਹੇ। ਇਸੇ ਕਾਰਨ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆ ਰਹੀ। ਬਾਹਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਰੁੱਖਾ ਸੁੱਕਾ ਫੋਕਾ ਢੈਂਦੀਆਂ ਕਲਾ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜੀਵਨ ਖੇਤਰ ਦੇ ਹਰ ਪੱਖ ਵਿੱਚ ਪੰਜ ਜਨਾਂ ਦੇ ਟਾਕਰੇ ਵਿੱਚ ਹਾਰ ਖਾ ਕੇ ਚਿੱਤ ਹੋ ਜਾਂਦੇ ਅਤੇ ਅਤਿਅੰਤ ਨਿਰਾਸ਼ਤਾ ਵਿੱਚ ਰੱਬ ਤੋਂ ਹੀ ਅਸ਼ਰਧਕ ਅਤੇ ਬੇਮੁੱਖ ਹੋ ਜਾਂਦੇ। ਜਿਸ ਤਰ੍ਹਾਂ PhD ਦੀ ਡਿਗਰੀ ਲਈ ਕਿਸੇ ਮਜ਼ਬੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਕ ਜਿਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਿਕ ਖੂਟੇ ਦੀਆਂ ਡੂੰਘਾਈਆਂ ਵਿੱਚ ਗੁਰਬਾਣੀ ਦੇ ਭਾਵ ਜਾਂ ਤੱਤ ਨੂੰ ਖੋਜਣ ਬੁੱਝਣ ਚੀਜ਼ਣ ਚੀਨਣ ਅਨੁਭਵ ਕਰਨ ਦੀ ਲੋੜ ਹੈ। ਹਾਂਜੀ, ਜਿਸ ਤਰ੍ਹਾਂ PhD ਦੀ ਡਿਗਰੀ ਕਰਨ ਲਈ ਕਿਸੇ ਮਜ਼ਬੂਨ ਦੀ ਖੋਜ ਰਿਸਰਚ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਕ ਜਿਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਦੇ ਸ਼ਬਦ ਸੁਰ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਿਕ ਖੂਟੇ ਦੀਆਂ ਡੂੰਘਾਈਆਂ ਵਿੱਚ ਗੁਰਬਾਣੀ ਦੇ ਅੰਤਰੀ ਭਾਵ ਜਾਂ ਤੱਤ ਨੂੰ ਖੋਜਣ ਬੁੱਝਣ ਚੀਨਣ ਸੀਜਣ ਅਨੁਭਵ ਕਰਨ ਦੀ ਲੋੜ ਹੈ। ਗੁਰਮਤ ਖੋਜ ਲਹੋ ਕਰ ਆਪਣਾ ਬਹੁੜ ਨਾ ਗਰਮ ਮਜ਼ਾਰਾ ਹੈ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਏ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਬਸਤ ਨਾ ਭਾਲ। ਜਦ ਉੱਤਮ ਜਗਿਆਸੂ ਦੀ ਅੰਤਰ ਆਤਮਿਕ ਖੋਜ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੁੰਦੀ ਹੈ ਤਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ। ਹਾਂਜੀ, ਜਦ ਉੱਤਮ ਜਗਿਆਸੂ ਦੀ ਅੰਤਰ ਆਤਮਿਕ ਖੋਜ ਸਾਧ ਸੰਗਤ ਤੇ ਗੁਰੂ ਕਿਰਪਾ ਨਾਲ ਸੰਪੂਰਨ ਹੁੰਦੀ ਹੈ ਤਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ। ਅਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ, ਨਾਨਕਾ ਪਾਤਸ਼ਾਹ ਦਿਸੈ ਜਹਰ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਉੱਚੀ ਸੁੱਚੀ ਆਤਮਕ ਅਵਸਥਾ ਵਾਲੇ ਗੁਰਮੁਖ ਪਿਆਰੇ ਕਿਸੇ ਬਿਸਮਾਦੀ ਇਲਾਦ ਦੀ ਮਸਤੀ ਵਿੱਚ ਕਹਿ ਉੱਠਦੇ ਹਨ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਐਨਸ ਬਣੀ ਪ੍ਰੇਮ ਲਿਬ ਲਾਗੀ ਸ਼ਬਦ ਅਨਾਦ ਗਇਆ, ਪ੍ਰੇਮ ਰਸਾ ਨਿਤ ਜਾਂ ਕੋ ਉਪਜੀ ਸ਼ੋਰ ਨਕਤ ਹੂੰ ਜਾਤਾ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗਮਾਨ। ਇਸ ਇਲਾਹੀ ਮੰਜ਼ਿਲ 'ਤੇ ਪਹੁੰਚ ਕੇ ਬਖਸ਼ੇ ਹੋਏ ਗੁਰਮੁਖ ਪਿਆਰੇ ਤ੍ਰੈਗੁਣੀ ਮਾਇਕੀ ਮੰਡਲ ਦੇ ਪਰਮ ਦੇ ਹਨੇਰ ਵਿੱਚੋਂ ਉਤਾਂਹ ਉੱਠ ਕੇ ਆਤਮਕ ਮੰਡਲ ਦੇ ਨਿਰਮਲ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦੇ ਹਨ ਅਤੇ ਇਲਾਹੀ ਹੁਕਮ ਦੇ ਪ੍ਰਾਇਣ ਹੋ ਕੇ ਪਰਉਪਕਾਰੀ ਜੀਵਨ ਬਤੀਤ ਕਰਦੇ ਹੋਏ ਹੁਕਮ ਦੀ ਕਾਰ ਕਮਾਉਂਦੇ ਹਨ। ਜਿਉਂ ਤੂੰ ਚਲਾਏ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੋ ਤੂੰ ਕਰਾਵੇਂ ਸੋਈ ਕਰੀ ਪਿਆਰੇ, ਅਵਰ ਕਿਛ ਕਰਨ ਨਾ ਜਾਈ, ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ। ਪ੍ਰਭ ਡੋਰੀ ਹਾਥ ਤੁਮਾਰੇ, ਇਸ ਆਤਮਕ ਅਵਸਥਾ ਵਿੱਚ ਹਰਜਨ ਦਾ ਆਪਾ ਮਿਟ ਜਾਂਦਾ ਹੈ ਅਤੇ ਉਹ ਨਾਨਕ ਘਰ ਦਾ ਬੈ ਖਰੀਦ ਗੋਲਾ ਅਥਵਾ ਹੁਕਮੀ ਬੰਦਾ ਬਣ ਕੇ ਹੁਕਮੀ ਕਾਰ ਕਰਦਾ ਹੈ। ਉਸ ਅੰਦਰ ਹਉਮੈ ਲੇਸ ਮਾਤਰ ਵੀ ਨਹੀਂ ਹੁੰਦੀ। ਪਿਛਲੀਆਂ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸ੍ਰਿਸ਼ਟੀ ਦੇ ਦੋ ਅੱਡ ਅੱਡ ਮੰਡਲ ਹਨ, ਤ੍ਰੈਗੁਣੀ ਮਾਇਕੀ ਮੰਡਲ, ਦੂਸਰਾ ਅਨੁਭਵੀ ਆਤਮਿਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ ਜੋ ਕਿ ਦੂਜੇ ਦੇ ਸਹਾਇਕ ਵੀ ਹਨ ਅਤੇ ਵਿਰੋਧੀ ਵੀ ਹੋ ਸਕਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੀ ਬੁੱਧੀ ਮੰਡਲ ਦੇ ਦਾਇਰੇ ਤਾਂ ਹੀ ਸੀਮਿਤ ਹੁੰਦਾ ਹੈ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਵਾਲਾ ਦਿਮਾਗੀ ਗਿਆਨ ਆਤਮਕ ਮੰਡਲ ਦੇ ਅਨੁਭਵੀ ਧਰਮ ਦੀ ਸਿਰਫ ਟੋ ਇਸ਼ਾਰਾ ਦਿਮਾਗੀ ਸੇਧ ਹੀ ਦੇ ਸਕਦਾ ਹੈ, ਪਰ ਇਲਾਹੀ ਅਨੁਭਵੀ ਗਿਆਨ ਦੇ ਪ੍ਰਕਾਸ਼ ਅਤੇ ਜਲਵੇ ਨੂੰ ਬੁੱਝਣ, ਸੀਜਣ, ਚੀਨਣ, ਪਹਿਚਾਨਣ ਅਤੇ ਮਾਨਣ ਤੋਂ ਅਸਮਰੱਥ ਹੁੰਦਾ ਹੈ। ਇਹ ਦਿਮਾਗੀ ਗਿਆਨ ਸਾਡੇ ਮਨ ਦੇ ਸੱਬਲ ਭਰਮ ਗੜ ਨੂੰ ਤੋੜ ਨਹੀਂ ਸਕਦਾ। ਅਤੇ ਹਉਮੈ ਦੇ ਭਰਮ ਭਲਾਵੇ ਦੀ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤੇ ਬਗੈਰ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਨਹੀਂ ਹੋ ਸਕਦਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲਕਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ, ਕਹਿਣ ਕਹਾਵਨ ਕਉ ਕਈ ਕੀਤੇ, ਐਸੋ ਜਨ ਬਿਰਲੇ ਹੈ ਸੇਵਕ, ਜੋ ਤਤ ਜੋ ਕੋ ਬੀਤੈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਬਾਹਰਮੁਖੀ ਮਾਇਕੀ ਮੰਡਲ ਦੇ ਧਰਮ ਪ੍ਰਚਾਰਕਾਂ ਲਈ ਧਾਰਮਿਕ ਗਿਆਨ ਦੀਆਂ ਯੋਗਤਾਵਾਂ ਅਤੇ ਡਿਗਰੀਆਂ ਦੀ ਲੋੜ ਹੈ। ਇਹਨਾਂ ਧਾਰਮਿਕ ਡਿਗਰੀਆਂ ਨੂੰ ਹਾਸਲ ਕਰਨ ਲਈ ਪੜ੍ਹਾਈ ਕਰਦਿਆਂ ਹੋਇਆਂ, ਖੋਜ ਕਰਦਿਆਂ ਹੋਇਆਂ, ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦਿਆਂ ਹੋਇਆਂ, ਧਾਰਮਿਕ ਅਸੂਲਾਂ 'ਤੇ ਬਰੀਕ ਨੁਕਤਿਆਂ 'ਤੇ ਬਾਲ ਦੀ ਖਾਲ ਨਿਕਾਲਦਿਆਂ ਹੋਇਆਂ, ਬੇਅੰਤ ਕਰਮ ਕਾਂਡਾਂ ਦੀਆਂ ਉਕਤੀਆਂ ਯੁਕਤੀਆਂ ਦੇ ਬਾਅਦ ਬਾਅਦ ਪੈ ਕੇ ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਹਰਮੁਖੀ ਹੋ ਕੇ ਖਿੰਡ ਪੁੰਡ ਜਾਂ ਗਵਾਚ ਜਾਂਦੀਆਂ ਹਨ ਅਤੇ ਬਾਹਰਮੁਖੀ ਖੰਡਾਓ ਵਿੱਚ ਗਿੱਜੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਵਿੱਚ ਲਾਉਣਾ ਅਤਿਅੰਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਸੇ ਕਰਕੇ ਜਿਗਿਆਸੂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆ ਮਨ ਨਹੀਂ ਟਿਕਦਾ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਜਨਮਾਂ ਤੋਂ ਬਾਹਰਮੁਖੀ ਖਿੰਡਣ ਅਤੇ ਦੌੜਨ ਦੀ ਆਦਤ ਪਈ ਹੋਈ ਹੈ ਅਤੇ ਇਸ ਪੱਕੇ ਹੋਏ ਸੁਭਾਅ ਦੇ ਉਲਟ ਇਹਨਾਂ ਨੂੰ ਅੰਤਰਮੁਖੀ ਇਕੱਠੀਆਂ ਕਰਕੇ ਸ਼ਬਦ ਸੁੱਤ ਵਿੱਚ ਜੋੜਨਾ ਜਾਂ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਔਖਾ ਹੈ। ਪਰ ਅਸੀਂ ਬਾਹਰਮੁਖੀ ਧਾਰਮਿਕ ਕਰਮ ਕਿਰਿਆ ਦੇ ਦਿਮਾਗੀ ਗਿਆਨ ਦੀਆਂ ਉੱਚੀਆਂ ਯੁਕਤੀਆਂ ਅਤੇ ਫਿਲੋਸਫੀ ਨੂੰ ਦੇ ਜੰਗਲ ਵਿੱਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰਾਂ ਦੇ ਤਕੀਦੀ ਉਪਦੇਸ਼ ਨਾਮ ਸਿਮਰਨ ਤੋਂ ਦਰੇਡੇ ਜਾ ਰਹੇ ਹਾਂ ਜਾਂ ਉੱਕਾ ਹੀ ਭੁੱਲ ਗਏ ਹਾਂ। ਨਾਨਕੇ ਕਰ ਕੇਵਲ ਨਾਮ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਉੱਪਰਲੇ ਗੁਰਵਾਕ ਅਨੁਸਾਰ ਆਤਮਿਕ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਚਾਰ ਲਈ ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਹਾਂ ਉੱਠ ਕੇ ਗੁਰਮੁਖ ਪਿਆਰਿਆਂ ਦੀ ਸੰਗਤ 'ਤੇ ਸੇਵਾ ਕਰਦਿਆਂ ਹੋਇਆਂ ਬਿਰਤੀਆਂ ਨੂੰ ਅੰਤਰਮੁਖੀ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚ ਉਤਾਰ ਕੇ ਸ਼ਬਦ ਸੁਰ ਦੁਆਰਾ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਹਾਂ ਉੱਠ ਕੇ ਗੁਰਮੁਖ ਪਿਆਰਿਆਂ ਦੀ ਸੰਗਤ 'ਤੇ ਸੇਵਾ ਕਰਦਿਆਂ ਹੋਇਆਂ ਬਿਰਤੀਆਂ ਨੂੰ ਅੰਤਰ ਆਤਮੇ ਹਿਰਦੇ ਦੇ ਖੂਟੇ ਵਿੱਚ ਉਤਾਰ ਕੇ ਸ਼ਬਦ ਸੁਰ ਦੁਆਰਾ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਇਸ ਤਰ੍ਹਾਂ ਨਾਮ ਸਿਮਰਨ ਕਮਾਈ ਅਤੇ ਸੇਵਾ ਕਰਦਿਆਂ ਹੋਇਆਂ ਸਤਿਗੁਰਾਂ ਦੀ ਨਦਰ ਕਰਮ ਹੁੰਦੀ ਹੈ। ਗੁਰਸਿੱਖ ਦੇ ਅੰਤਰ ਆਤਮੇ ਹੀ ਅਨੁਭਵ ਪ੍ਰਕਾਸ਼ ਗੋਬਿੰਦ ਗਜਿਆ ਸ਼ਬਦ ਬੁੱਠਾ ਨਦਰੀ ਨਦਰ ਨਿਹਾਲ ਅਵਚਲੀ ਜੋਤ ਦਾ ਵਿਕਾਸ ਪ੍ਰੇਮ ਸ਼ੋ ਅਨਹਦ ਧੁਨੀ ਗੁਰਪ੍ਰਸਾਦ, ਸ਼ਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਆਦਿ ਸਾਰੇ ਇਲਾਹੀ ਗੁਣ ਸਹਿ ਸਵਾਏ ਅਚਿੰਤ ਹੀ ਸਫੁਟਤ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਵਡਭਾਗਾ ਅਤੇ ਲਖੀਣਾ ਹੋ ਜਾਂਦਾ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੇ ਅਵਰ ਰਿਜਾਵੇ ਵਾਲੀ ਆਤਮਿਕ ਅਵਸਥਾ ਦਾ ਪ੍ਰਤੀਕ ਹੋ ਜਾਂਦਾ ਹੈ। ਅਸਲ ਵਿੱਚ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਹਿਰਦੇ ਵਿੱਚ ਧਿਆਉਣਾ ਜਾਂ ਆਰਾਧਨਾ, ਸ਼ਬਦ ਸੁਰ ਦੁਆਰਾ ਸਿਮਰਨ ਕਰਨਾ, ਅਨਹਦ ਧੁਨੀ ਵਿੱਚ ਮੋਹਿਆ ਜਾਣਾ, ਅਮਲੀ ਜੀਵਨ ਬਣਾਉਣਾ, ਸ਼ਬਦ ਦੀ ਕਮਾਈ ਕਰਨਾ, ਅੰਤਰਗਤ ਸ਼ਬਦ ਸੁਰਤ ਵਿੱਚ ਲੀਨ ਹੋਣਾ, ਨਾਮ ਰਸ ਵਿੱਚ ਪ੍ਰੀਤ ਪ੍ਰੇਮ ਰਸ ਚਾਉ ਮੰਨਣਾ ਅਤੇ ਇਸੇ ਇਲਾਹੀ ਬਿਸਮਾਦੀ ਪਿਆਰ ਦੇ ਪਿਰਮ ਰਸ ਦੇ ਅਹਿਲਾਦ ਦੀ ਸਹਿ ਸਮਾਧ ਵਿੱਚ ਖਿਨ ਖਿਨ ਪਲ ਪਲ ਸਵਾਸ ਸਵਾਸ ਜੀਣਾ, ਥੀਣਾ, ਗੁਆਚਣਾ, ਲੋਟ ਪੁੱਟ ਹੋਣਾ ਹੀ ਸਮੁੱਚੀ ਆਤਮਿਕ ਕਿਰਿਆ ਹੈ ਅਤੇ ਆਪ ਜਪੈ ਦੇ ਆਦੇਸ਼ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਗੁਰਬਾਣੀ ਵਿੱਚ ਐਸੀ ਅਰੂੜ ਆਤਮਿਕ ਅਵਸਥਾ ਨੂੰ ਹੀ ਜੀਵਨ ਰੂਪ ਸਿਮਰਨ ਪ੍ਰਾਪਤੀ ਰਾ ਕਿਹਾ ਗਿਆ ਹੈ। ਇਸ ਤਰ੍ਹਾਂ ਇਲਾਹੀ ਜੀਵਨ ਰੋਂ, ਗੁਰਪ੍ਰਸਾਦ, ਸ਼ਬਦ, ਨਾਮ ਗੁਰਮੁਖ ਜਨਾਂ ਦੇ ਅੰਤਰ ਆਤਮੇ ਵਿੱਚੋਂ ਸਫੁਟਤ ਹੋ ਕੇ ਉਹਨਾਂ ਦੇ ਤਨ, ਮਨ, ਬੁੱਧੀ ਰਾਹੀਂ ਫੁੱਲ ਦੀ ਖੁਸ਼ਬੋਬਾਂ ਆਮ ਮਹਾਰੇ ਪ੍ਰਗਟਾਉਂਦਾ, ਪ੍ਰਕਾਸ਼ਦਾ, ਖਲੇਰਦਾ, ਗਜਦਾ, ਬੁੱਠਾ ਹੋ ਕੇ ਅਟੁੱਟ ਅਮਿੱਟ ਜ਼ੋਰਦਾਰ ਲਹਿਰ ਵਿੱਚ ਇੱਕ ਸਾਰ ਬਹਿੰਦਾ ਹੋਇਆ ਲਕਾਈ ਨੂੰ ਸਹਿ ਸਵਾਏ ਜੀਵਨ ਦਾਨ ਤੇ ਛਰਛਾਰ ਕਰੀ ਜਾਂਦਾ। ਇਹੋ ਹੀ ਆਤਮਿਕ ਮੰਡਲ ਦਾ ਸੱਚਾ ਸੁੱਚਾ ਇਲਾਹੀ ਧਰਮ ਪ੍ਰਚਾਰ ਹੈ ਤੇ ਅਵਰੈ ਨਾਮ ਜਪਾਵੇ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।